एके ओंकार सतनाम करता पुरख निर्भाओ निर्वैर अकाल मूरत अजूनी सैभं गुर प्रसाद जप आद सच जुगाद सच हैपी सच नानक होसे पी सच चक्र चहन अर भरन जात अर पात नहन जेहे रूप रंग अर रेख पेख को कह ना सकत कह अचल मूरत अनपौ प्रकाश हम तो जिकह जाय कोट इंद्र इंद्राण साह सहान गण जय त्रिपवन महीप सुर नर असुर नेत नेत बंतरण कहत तव सर्व नाम कथे कवन कर्म नाम वर्णत सुमत मोघ उचरा शास्त्र खट टेंग गिरन चढ़ जाए अंध लख बदरो सुना जाओ काल कृपा कराए कहां बुद्ध प्रभ तुष हमारे वर्ण सक महिमान जो तुहारी हम ना सकत कर सिफत तुम्हारी आप ले हो तुम कथा सुधारी जेता जियो पिंड सब तेरा तू अंतर जामे पुरख भगवान दासन दास कहे जन नानक जे हा तू कराए है तेहा हाँ करे वखयान बेशुमार अथह अगणत अतोला ज्यों बुलाव हो त्यों नानक दास बोले तन तन साहिब श्री गुरु ग्रंथ साहिब जी महाराज जुगो जुग अटल सतगुरु जी सतगुरां दे चरणां दा ध्यान धरके धन गुरु गोबिंद सिंह जी महाराज कलगीधर पातशाह जी दी बख्शिश कीती होई फतेह सरबत संगतां प्रवान करो जी वाहेगुरु जी का खालसा वाहेगुरु जी की फतेह। ਗੁਰੂ ਸਾਹਿਬਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਅਸੀਂ ਸਾਰੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਹਾਂ। ਬਹੁਤ ਵੱਡੀ ਪਾਤਸ਼ਾਹ ਜੀ ਦੀ ਰਹਿਮਤ ਹੋਵੇ, ਗੁਰੂ ਦੇ ਹਜ਼ੂਰ ਪਹੁੰਚਿਆ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਜਾਣ ਤੇ ਫਿਰ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਸਰਵਣ ਕਰਨ ਨੂੰ ਮਿਲਦੀ ਹੈ। ਭਾਗਾਂ ਵਾਲਿਆਂ ਦੇ ਹਿੱਸੇ ਦੇ ਵਿੱਚ ਇਹ ਮੁਰਾਦ ਆਈ ਹੈ। ਬਹੁਤ ਵੱਡੀ ਸਤਿਗੁਰਾਂ ਦੀ ਰਹਿਮਤ ਹੈ ਜੋ ਮਨੁੱਖ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਇਕਾਗਰਤਾ ਨੂੰ ਕਾਇਮ ਕਰਦਿਆਂ ਹੋਇਆਂ ਸਤਿਗੁਰਾਂ ਦੀ ਬਾਣੀ ਸਰਵਣ ਕਰ ਰਹੇ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਰਾਮਕਲੀ ਰਾਗ ਦੇ ਅੰਦਰ। ਸਤਿਗੁਰੂ ਜੀ ਕਹਿੰਦੇ ਨੇ ਰਾਖਣ ਹਾਰ ਸਮਾਰ ਜਨਾ ਸਗਲੇ ਛੋੜ ਵਿਚਾਰ ਮਨਾ। ਗੁਰੂ ਅਰਜਨ ਦੇਵ ਜੀ ਦੇ ਬੋਲ ਨੇ। ਬਾਬੇ ਨਾਨਕ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਹੈ ਮਨ ਉਸ ਅਕਾਲ ਪੁਰਖ ਵਾਹਿਗੁਰੂ ਨੇ ਹਰ ਜਗ੍ਹਾ ਤੇ ਤੈਨੂੰ ਰੱਖਿਆ, ਹਰ ਕਠਿਨ ਜਗ੍ਹਾ ਤੋਂ ਔਖੀ ਤੋਂ ਔਖੀ ਭੀੜ ਤੋਂ ਤੇਰੇ ਉੱਤੇ ਰਹਿਮਤ ਦਾ ਹੱਥ ਰੱਖ ਕੇ ਤੇ ਤੈਨੂੰ ਰੱਖਿਆ। ਉਹਦੀ ਯਾਦ ਵਿੱਚ ਜੁੜ, ਸਿਮਰਨ ਭਜਨ ਉਹਦੇ ਵਿੱਚ ਆਪਣਾ ਜੀਵਨ ਗੁਜ਼ਾਰ। ਰਾਖਣ ਹਾਰ ਸਮਾਰ ਜਨਾ, ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਸਗਲੇ ਛੋੜ ਵਿਚਾਰ ਮਨਾ। ਵਿਚਾਰ ਮਨਾ ਤੋਂ ਭਾਵ ਹੈ ਕਿਸੇ ਵੀ ਸਮੇਂ ਦਾ ਇੰਤਜ਼ਾਰ ਨਾ ਕਰ ਕਿ ਹਰੀ ਦਾ ਨਾਮ ਜਿਹੜਾ ਕੋਈ ਗੱਲ ਨਹੀਂ ਕੱਲ ਨੂੰ ਜਪ ਲਵਾਂਗੇ, ਆਉਣ ਵਾਲਾ ਕੱਲ ਗੁਜ਼ਰ ਗਿਆ ਫੇਰ ਸੋਚਣ ਲੱਗ ਪਿਆ ਕਿ ਕੋਈ ਗੱਲ ਨਹੀਂ ਫੇਰ ਕੱਲ ਨੂੰ ਦਿਨ ਚੜੇਗਾ ਕੱਲ ਜਪ ਲਵਾਂਗੇ। ਸਗਲੇ ਛੋੜ ਵਿਚਾਰ ਮਨਾ, ਗੁਰੂ ਸਾਹਿਬ ਜੀ ਕਹਿੰਦੇ ਨੇ ਸਾਰੇ ਵਿਚਾਰ ਇੱਕ ਪਾਸੇ ਰੱਖ ਦੇ, ਉਹਦੀ ਯਾਦ ਵਿੱਚ ਜੁੜਨਾ ਕਰ। ਸਤਿਗੁਰਾਂ ਦੀ ਬਾਣੀ ਨੇ ਕਹਿ ਦਿੱਤਾ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ। ਅਬ ਸਾਡੇ ਦੇਸ਼ ਦੀ ਹਿੰਦੀ ਬੋਲੀ ਦਾ ਲਫ਼ਜ਼ ਹੈ। ਅਬ ਦਾ ਮਤਲਬ ਕਿ ਹੁਣ, ਜੇ ਹੁਣ ਨਹੀਂ ਜਪਿਆ ਤੇ ਕਦੋਂ ਜਪੇਗਾ, ਤੇਰਾ ਤੇ ਇੱਕ ਇੱਕ ਸਵਾਸ ਕੀਮਤੀ ਹੈ। ਬਾਬੇ ਨਾਨਕ ਦੇ ਬੋਲ ਨੇ ਹਮ ਆਦਮੀ ਹਾਂ ਇੱਕ ਦਮੇ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨਵੈ ਤਿਸੇ ਸਰੇ ਵਹੁ ਜਾਕੇ ਜੀ ਪੁਰਾਣਾ। ਦਮ ਆ ਗਿਆ, ਸਵਾਸ ਆ ਗਿਆ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤੂੰ ਭਾਈ ਜਿਉਂਦਿਆਂ ਦੇ ਵਿੱਚ ਦਾਖਲ। ਆਦਮੀ ਹਾਂ, ਮੈਂ ਆਦਮੀ ਹਾਂ, ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਸਮੇਂ ਦੀ ਰਫਤਾਰ ਚੱਲਦੀ ਜਾ ਰਹੀ ਹੈ, ਕੋਈ ਗਰੰਟੀ ਨਹੀਂ, ਮੋਹਲਤ ਦਾ ਕੋਈ ਪਤਾ ਨਹੀਂ, ਕਿਸੇ ਮੁਹੂਰਤ ਦਾ ਕੋਈ ਪਤਾ ਨਹੀਂ। ਗੁਰੂ ਬਾਬੇ ਦੀ ਬਾਣੀ ਕਹਿੰਦੀ ਹੈ ਨਾਨਕ ਬਿਨਵੈ ਤਿਸੇ ਸਰੇ ਵੋ, ਬੇਨਤੀ ਕਰ, ਸਿਮਰਨਾ ਕਰ, ਜਾਕ ਜੀ ਪੁਰਾਣਾ, ਜਿਨੇ ਤੈਨੂੰ ਜਿੰਦ ਬਖਸ਼ਿਸ਼ ਕੀਤੀ ਹੈ। ਪ੍ਰਾਣ ਪਿੰਡਾਂ ਦੀ ਬੋਲੀ, ਕਿਸੇ ਮਨੁੱਖ ਦਾ ਅਕਾਲ ਚਲਾਣਾ ਹੋ ਜਾਏ ਨਾ ਤੇ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਨੇ ਵੀ ਪ੍ਰਾਣ ਛੱਡ ਗਿਆ, ਸਾਹ ਰੁਕ ਗਿਆ। ਇਸ ਦੇਹੀ ਦੀ, ਇਸ ਸਰੀਰ ਦੀ ਉਨਾ ਚਿਰ ਇੱਜ਼ਤ ਪੱਤ ਹੈ ਜਿੰਨਾ ਚਿਰ ਸਵਾਸ ਚੱਲ ਰਿਹਾ ਸਾਧ ਸੰਗਤ। ਜਦੋਂ ਸਵਾਸ ਰੁਕ ਗਿਆ ਉਸ ਵੇਲੇ ਤੇ ਫਿਰ ਗੁਰੂ ਦੀ ਬਾਣੀ ਨੇ ਕਹਿ ਦਿੱਤਾ ਕਾਢੋ ਕਾਢੋ ਹੋਈ। ਉਸ ਵੇਲੇ ਤੇ ਉਹੋ ਹੀ ਪਰਿਵਾਰ ਵਾਲੇ ਹੁੰਦੇ ਨੇ ਨਾ ਜਿਨ੍ਹਾਂ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਕਰ ਛੱਡੀ, ਜਿਨ੍ਹਾਂ ਨੂੰ ਕਹਿੰਦਾ ਰਿਹਾ ਇਹ ਮੇਰੀ ਮਾਂ ਹੈ, ਇਹ ਮੇਰਾ ਬਾਪ ਹੈ, ਆ ਮੇਰਾ ਪੁੱਤਰ ਹੈ, ਆ ਮੇਰੀ ਧੀ ਹੈ, ਆ ਮੇਰਾ ਜੀਵਨ ਸਾਥੀ ਘਰ ਵਾਲੀ, ਇਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਇੱਕ ਨੇ ਵੀ ਹਾਮੀ ਨਹੀਂ ਭਰਨੀ। ਉਸ ਵੇਲੇ ਤੇ ਫਿਰ ਇਹੋ ਹੀ ਹੋ ਜਾਂਦਾ ਵੀ ਹੁਣ ਲੈ ਚੱਲੀਏ, ਇਹਦਾ ਸੰਸਕਾਰ ਕਰ ਦਈਏ। ਆਦਿ ਘਰੀ ਕੋ ਨਾ ਰੱਖੇ ਘਰ ਤੇ ਦੇਤ ਨਕਾਰ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਭਾਈ ਅੱਧੀ ਘੜੀ ਕੋਈ ਘਰ ਵਿੱਚ ਰੱਖਣ ਨੂੰ ਤਿਆਰ ਨਹੀਂ ਹੁੰਦਾ। ਉਸ ਵੇਲੇ ਤੇ ਫਿਰ ਇਹੋ ਹੀ ਲਫ਼ਜ਼ ਹਰ ਇੱਕ ਜੀਵਾਂ ਜਵਾਨ ਤੇ ਹੁੰਦਾ ਹੈ ਕਿ ਇਹਨੂੰ ਲੈ ਚੱਲੀਏ ਤੇ ਹੁਣ ਸੰਸਕਾਰ ਕਰ ਦਈਏ। ਇਸੇ ਕਰਕੇ ਤੇ ਬਾਬੇ ਦੀ ਬਾਣੀ ਨੇ ਕਿਹਾ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ। ਜਿਸ ਵੇਲੇ ਜ਼ਿੰਦਗੀ ਦਾ ਅਖੀਰ ਹੋ ਗਿਆ ਉਸ ਵੇਲੇ ਭਾਈ ਭਜਿਆ ਨਹੀਂ ਜਾਣਾ, ਸਿਮਰਿਆ ਨਹੀਂ ਜਾਣਾ। ਜਿੰਨੇ ਗਿਆਨ ਇੰਦਰੇ ਨੇ ਸਾਧ ਸੰਗਤ ਸਾਰੇ ਉਸ ਵੇਲੇ ਬੰਦ ਹੋ ਜਾਂਦੇ ਨੇ। ਜਮਾਨੇ ਦੀ ਰਫਤਾਰ ਬਹੁਤ ਅੱਗੇ ਹੈ। ਕੋਈ ਜਮਾਨਾ ਸੀ ਪਿੰਡੀ ਥਾਈ ਕਿਸੇ ਦਾ ਆਖਰੀ ਸਮਾਂ ਆ ਜਾਣਾ ਬਜ਼ੁਰਗ ਸਰੀਰ ਦਾ, ਉਹਦਾ ਸਵਾਸ ਔਖਾ ਨਿਕਲਣਾ ਸ਼ੁਰੂ ਹੋ ਜਾਣਾ ਤੇ ਘਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਹੁਣ ਹਾਲਤ ਬੜੀ ਖਰਾਬ ਹੈ, ਹੁਣ ਇਹਨੇ ਬਚਣਾ ਨਹੀਂ। ਤੇ ਸਾਧ ਸੰਗਤ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਬੁਲਾ ਕੇ ਲਿਆਉਣਾ, ਆਖਣਾ ਬਾਬਾ ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ। ਲਾਗੇ ਬਹਿ ਕੇ ਉਹਨਾਂ ਦਾ ਮਤਲਬ ਸੀ ਕਿ ਇਹ ਜਿਹੜਾ ਕਠਿਨ ਸਵਾਸ ਚੱਲ ਰਿਹਾ ਸੌਖਾ ਨਿਕਲ ਜਾਏ, ਮੌਤ ਜਿਹੜੀ ਹੈ ਸੌਖੀ ਹੋ ਜਾਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਆਉਣਾ, ਹੱਥ ਵਿੱਚ ਗੁਟਕਾ ਫੜਿਆ ਹੁੰਦਾ ਸੀ, ਉਹ ਜਿਹੜਾ ਸਰੀਰ ਦਵਾਈਆਂ ਦਾ ਮੁਥਾਜ ਮੰਜੇ ਤੇ ਪਿਆ, ਅੱਖਾਂ ਖੁੱਲੀਆਂ ਹੋਈਆਂ, ਵੇਖ ਰਿਹਾ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਪਾਠ ਕਰਦਾ, ਹੱਥ ਵਿਚ ਗੁਟਕਾ ਫੜਿਆ ਭਾਈ ਸਾਹਿਬ ਜੀ ਨੇ, ਬੁੱਲ ਹਿਲਦੇ ਨੇ ਇਹਦੇ, ਤੇ ਪਾਠ ਕਰਦਾ। ਸਾਧ ਸੰਗਤ ਉਹ ਜਿਹੜਾ ਸਰੀਰ ਮੰਜੇ ਤੇ ਪਿਆ ਹੋਇਆ, ਕਈਆਂ ਉਮਰ ਲੈ ਕੇ ਸੱਜਣਾ ਨੇ ਵੇਖਿਆ ਹੋਵੇਗਾ ਇਹ ਨਜ਼ਾਰਾ, ਉਹਦੀਆਂ ਅੱਖਾਂ ਦੇ ਵਿੱਚੋਂ ਪਾਣੀ ਵਹਿ ਰਿਹਾ ਹੁੰਦਾ, ਅੱਖਾਂ ਦੇ ਵਿੱਚੋਂ ਆਂਸੂ ਵਹਿ ਰਹੇ ਹੁੰਦੇ ਨੇ, ਹੰਝੂ ਅਥਰੂ, ਤੇ ਅੱਖਾਂ ਉਹਦੀਆਂ ਖੁੱਲੀਆਂ ਹੁੰਦੀਆਂ, ਅੱਖਾਂ ਚਮਕਦਾ ਨਹੀਂ ਹੈ। ਉਹ ਸਮਝਣ ਵਾਲਾ ਬਚਨ ਹੈ, ਉਹਦੀਆਂ ਅੱਖਾਂ ਦੇ ਵਿੱਚੋਂ ਅਥਰੂ ਡਿੱਗ ਰਹੇ ਹੁੰਦੇ ਨੇ। ਕਿਉਂ? ਬਾਬਾ ਜੀ ਹੋਰਾਂ ਨੇ ਗੁਟਕਾ ਫੜਿਆ ਹੈ, ਪਾਠ ਕਰਦੇ ਜਾ ਰਹੇ ਨੇ ਜਪਜੀ ਸਾਹਿਬ ਦਾ, ਅੱਖਾਂ ਦੇ ਨਾਲ ਉਹਨੂੰ ਬੁੱਲ ਹਿਲਦੇ ਦਿਸਦੇ ਨੇ, ਪਰ ਆਵਾਜ਼ ਨਹੀਂ ਕੰਨਾਂ ਚ ਪੈਂਦੀ, ਬਿਲਕੁਲ ਸੁਣਾਈ ਕੁਛ ਨਹੀਂ ਦਿੰਦਾ। ਕਾਰਨ ਉਸ ਦਾ, ਇਹ ਜਿਹੜੇ ਗਿਆਨ ਇੰਦਰੇ ਨੇ ਨਾ, ਉਹ ਬੰਦ ਹੋ ਜਾਂਦੇ ਨੇ, ਕੰਨਾਂ ਦੇ ਵਿੱਚ ਰੇਸ਼ਾ ਤੇ ਬਲਗਮ ਬੰਦ ਹੋ ਜਾਂਦੀ ਹੈ, ਅੱਖਾਂ ਕਿਉਂ ਨਹੀਂ ਝਮਕ ਸਕਦਾ, ਅੱਖਾਂ ਨੇ ਜਿਹੜੀਆਂ ਉਹ ਵੀ ਇੱਕ ਜਗ੍ਹਾ ਟਿਕ ਜਾਂਦੀਆਂ, ਚਮਕ ਨਹੀਂ ਸਕਦਾ, ਵੇਖੀ ਜਾ ਰਿਹਾ, ਮੂੰਹੋਂ ਬੋਲ ਨਹੀਂ ਸਕਦਾ, ਜ਼ਬਾਨ ਬੰਦ ਹੋ ਜਾਂਦੀ ਹੈ। ਇਹ ਸਾਰੇ ਗਿਆਨ ਇੰਦਰੇ ਨੇ ਸਾਧ ਸੰਗਤ ਉਸ ਵੇਲੇ ਬੰਦ ਹੋ ਜਾਂਦੇ ਨੇ। ਸਤਿਗੁਰਾਂ ਦੀ ਬਾਣੀ ਸੱਚੀ ਹੈ, ਆਵੇ ਅੰਤ ਨਾ ਭਜਿਆ ਜਾਈ। ਜਿਸ ਵੇਲੇ ਅੰਤ ਸਮਾਂ ਆ ਗਿਆ ਉਦੋਂ ਨਹੀਂ ਭਜਿਆ ਜਾਣਾ, ਉਦੋਂ ਸਿਮਰਿਆ ਨਹੀਂ ਜਾਣਾ। ਇਸੇ ਕਰਕੇ ਗੁਰੂ ਪਾਤਸ਼ਾਹ ਨੇ ਬਚਨ ਕੀਤਾ, ਆਪ ਨਾ ਭਜਸ ਭਜਸ ਕਬ ਭਾਈ। ਜੇ ਹੁਣ ਨਹੀਂ ਤੂੰ ਭਜਦਾ, ਹੁਣ ਨਹੀਂ ਸਿਮਰਦਾ, ਤੇ ਕਦੋਂ ਭਜੇਗਾ, ਕਦੋਂ ਹਰੀ ਦਾ ਸਿਮਰਨ ਕਰੇਗਾ। ਇਹ ਗੁਰੂ ਦੀ ਬਾਣੀ ਸਾਨੂੰ ਸੁਚੇਤ ਕਰ ਰਹੀ ਹੈ। ਕਈ ਵਾਰੀ ਵੇਖਣ ਵਿੱਚ ਆਇਆ, ਸਾਧ ਸੰਗਤ ਅਸੀਂ ਆਪਣੇ ਬੱਚਿਆਂ ਨੂੰ ਕਹੀਏ ਨਾ, ਪੁੱਤਰ ਗੁਰਦੁਆਰੇ ਜਾਣਾ, ਮੇਰੀ ਧੀਏ ਮੇਰੀ ਬੱਚੀਏ ਗੁਰਦੁਆਰੇ ਜਾਣਾ, ਅੱਜ ਐਤਵਾਰ ਹੈ, ਅੱਗੋਂ ਪਿੱਛੋਂ ਤੇ ਚਲੋ ਟਾਈਮ ਨਹੀਂ ਨਾ ਹੁੰਦਾ, ਬਿਜ਼ੀ ਹੈ, ਸੈਟਰਡੇ ਸੰਡੇ ਨੂੰ ਟਾਈਮ ਹੁੰਦਾ। ਤੇ ਕਈ ਵਾਰੀ ਸੁਣਨ ਵਿੱਚ ਆਇਆ ਕਿ ਸਾਡੇ ਬੱਚੇ ਸਾਨੂੰ ਇਹ ਜਵਾਬ ਦੇ ਦਿੰਦੇ ਨੇ, ਅਜੇ ਬਥੇਰੀ ਉਮਰਾਂ ਪਈ ਏ, ਗੁਰਦੁਆਰੇ ਜਾਣਾ ਬੁੜਿਆ ਦਾ ਕੰਮ ਹੈ। ਤੇ ਸਤਿਗੁਰਾਂ ਨੇ ਇਸ ਗੱਲ ਦਾ ਨਿਰਣਾ ਕਰ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਮਰ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ, ਕੋਈ ਰਿਸ਼ਤਾ ਨਹੀਂ ਹੈ ਸਾਧ ਸੰਗਤ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਹਰੀ ਨਾਹੀ ਨਹਿ ਡਡਰੀ, ਪੱਕੀ ਵੱਢਣ ਹਾਰ, ਲੈ ਲੈ ਦਾਤ ਪੌਤਿਆ, ਲਾਵੇ ਕਰ ਤਿਆਰ, ਜਾਓ ਆ ਹੁਕਮ ਕਿਰਸਾਨ ਦਾ, ਤਾਂ ਲੁਣ ਮਿਣਿਆ ਖੇਤਾਰ। ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ, ਕਿਸਾਨ ਦੇ ਹੱਥ ਦੇ ਵਿੱਚ ਦਾਤਰੀ ਫੜੀ ਹੁੰਦੀ ਏ, ਹਰੀ ਨਾਹੀ ਦਾ ਮਤਲਬ ਹੈ ਵੀ ਅਜੇ ਖੇਤੀ ਜੰਮੀ, ਅਜੇ ਖੇਤੀ ਉਪਜਣੀ ਸ਼ੁਰੂ ਹੋਈ, ਛੋਟੀ ਛੋਟੀ ਹੈ। ਇਹ ਤੇ ਕਿਸਾਨ ਦੀ ਮਰਜ਼ੀ ਹੈ ਨਾ ਵੀ ਕਿੱਥੋਂ ਉਹਨੇ ਵੱਢਣੀ ਸ਼ੁਰੂ ਕਰ ਦੇਣੀ ਹੈ। ਡਡਰੀ ਕਹਿੰਦੇ ਨੇ ਅੱਧ ਕੱਚੀ ਤੇ ਅੱਧ ਪੱਕੀ ਫਸਲ, ਉਹਦੀ ਮਰਜ਼ੀ ਹੈ ਖੇਤੀ ਉਸ ਦੀ ਹੈ। ਪੱਕੀ ਵੱਢਣ ਹਾਰ ਤੀਸਰਾ ਬਚਨ ਕੀਤਾ, ਜਦੋਂ ਬਿਲਕੁਲ ਐ ਪੱਕ ਗਈ ਖੇਤੀ, ਇਹ ਤੇ ਉਹਦੀ ਮਰਜ਼ੀ ਦੇ ਉੱਤੇ ਹੈ, ਭਾਈ ਹਰੀ ਵੱਢ ਦੇਣੀ ਹੈ ਜਾਂ ਅੱਧ ਕੱਚੀ ਤੇ ਅੱਧ ਪੱਕੀ ਵੱਢ ਦੇਣੀ ਹੈ ਜਾਂ ਪਕਾ ਕੇ ਵੱਢਣੀ ਹੈ, ਇਹ ਤੇ ਉਸ ਮਾਲਕ ਦੀ ਮਰਜ਼ੀ ਹੈ ਨਾ ਜਿਨ੍ਹੇ ਮਾਤ ਲੋਕ ਦੇ ਵਿੱਚ ਭੇਜਿਆ ਉਹਨੂੰ ਯਾਦ ਰੱਖਣਾ ਚਾਹੀਦਾ ਹੈ। ਸਾਧ ਸੰਗਤ ਮਰਨਾ ਅਟਲ ਜਿਉਣਾ ਝੂਠ, ਇਹ ਸੱਚ ਹੈ। ਸਾਧ ਸੰਗਤ ਲਿਖਾ ਕੇ ਆਉਂਦਾ ਹੈ ਮਨੁੱਖ, ਮਰਨ ਲਿਖਾਏ ਮੰਡਲ ਮੈਂ ਆਏ, ਵਾਅਦਾ ਕਰਕੇ ਆਉਂਦਾ ਹੈ ਵਾਪਸੀ ਦਾ, ਕਹਿ ਕੇ ਆਉਂਦਾ ਕਿ ਮੈਂ ਆਉਣਾ ਵਾਪਸ। ਤੇ ਫਿਰ ਜਦੋਂ ਸਾਧ ਸੰਗਤ ਪਤਾ ਹੈ ਵੀ ਮੈਂ ਵਾਪਸ ਜਾਣਾ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚਣਾ, ਤੇ ਫਿਰ ਉਹਦੇ ਨਾਲ ਤੇ ਸਾਂਝ ਜ਼ਰੂਰੀ ਹੈ ਨਾ, ਸਾਂਝ ਰੱਖੇ। ਪਰ ਐਸਾ ਨਹੀਂ ਹੋਇਆ, ਐਸਾ ਨਹੀਂ ਹੁੰਦਾ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਿਸ ਦੇ ਨਾਲ ਵਰਤੋਂ ਭਾਜੀ ਹੋਣੀ ਚਾਹੀਦੀ ਹੈ ਪਾਤਸ਼ਾਹ ਦੇ ਚਰਨਾਂ ਦੇ ਨਾਲ, ਉਹਦੀ ਚਿੰਤਾ ਨਹੀਂ ਇਸ ਨੂੰ। ਚਿੰਤਾਵਾਂ ਤੇ ਇਹਨੂੰ ਲੱਗੀਆਂ ਹੋਈਆਂ ਨੇ ਵੀ ਅੱਜ ਆਹ ਕੰਮ ਕਰ ਲਓ ਉਹ ਹੋ ਗਿਆ, ਕੱਲ ਦਾ ਪ੍ਰੋਗਰਾਮ ਇਹਨੇ ਪਹਿਲਾਂ ਹੀ ਬਣਾਇਆ ਹੁੰਦਾ ਵੀ ਕੱਲ ਨੂੰ ਆਹ ਕਰਨਾ ਹੈ। ਜੇ ਕੋਈ ਔਕੜ ਆਉਂਦੀ ਹੈ ਤੇ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਪਹੁੰਚ ਕੇ ਅਰਦਾਸੇ ਕਰਵਾਉਂਦਾ। ਇਹ ਸਾਰਾ ਕੁਝ ਕਰਦਿਆਂ ਕਰਦਿਆਂ ਸਾਧ ਸੰਗਤ ਅਖੀਰੀ ਸਮਾਂ ਹੋ ਜਾਂਦਾ ਹੈ। ਗੁਰੂ ਸਾਹਿਬ ਦੀ ਬਾਣੀ ਸੁਚੇਤ ਕਰਦੀ ਹੈ ਸਾਨੂੰ, ਰਾਖਣਹਾਰ ਸਮਾਰਜਨਾ ਸਗਲੇ ਛੋੜ ਵਿਚਾਰ ਮਨਾ, ਜਿਨੇ ਤੇਰੀ ਰੱਖਿਆ ਕੀਤੀ ਹੈ ਨਾ ਇਸ ਮੰਜ਼ਿਲ ਤੱਕ ਤੂੰ ਪਹੁੰਚਿਆ, ਮਾਤ ਲੋਕ ਦੇ ਦਰਸ਼ਨ ਦਾਰ ਹੋਏ ਤੈਨੂੰ, ਹਰੀ ਦੇ ਨਾਮ ਦੀ ਸੰਭਾਲ ਕਰ, ਉਹਦੀ ਯਾਦ ਵਿੱਚ ਜੁੜਨਾ ਕਰ। ਉਮਰ ਦਾ ਕੋਈ ਸੰਬੰਧ ਨਹੀਂ ਹੈ, ਗੁਰੂ ਦੀ ਬਾਣੀ ਕਹਿੰਦੀ ਹੈ ਜੁਗੋ ਜੁਗ ਅਟਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਾਜ ਰਾਗ ਦੀਆਂ ਦੋ ਵਾਰਾਂ ਨੇ, ਉਹਨਾਂ ਦੇ ਵਿੱਚੋਂ ਇੱਕ ਵਾਰ ਦੇ ਵਿੱਚ ਬਾਬੇ ਨਾਨਕ ਨੇ ਜ਼ਿੰਦਗੀ ਦਾ ਸਪਸ਼ਟੀਕਰਨ ਕਰ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦਸ ਬਾਲਤਣ ਬੀਸ ਰਾਵਣ ਤੀਸਾਂ ਕਾ ਸੁੰਦਰ ਕਹਾਵੇ, ਚਾਲੀ ਸੀ ਪੁਰ ਹੋਏ ਪਚਾਸੀ ਪੱਗ ਖਿਸੇ, ਸੱਠੀ ਕੇ ਬਡੇ ਪਾਵੇ ਸੱਤਰ ਕਾ ਮਤਹੀਣ, ਅੱਸੀਆਂ ਕਾ ਵਿਵਹਾਰ ਨਾ ਪਾਵੇ, ਨਵੇ ਕਾ ਸੇਜਾ ਸਣੀ ਮੂਲ ਨਾ ਜਾਣੇ ਅਪ ਬਲ, ਟੰਡੋਲਮ ਢੂੰਡਮ ਡਿਠ ਮੈਂ ਨਾਨਕ ਜਗ ਧੂਏ ਕਾ ਤਾਲਰ। ਇਹ ਬਾਬੇ ਨਾਨਕ ਦੇ ਬੋਲ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਦਸ ਸਾਲ ਬਚਪਨ ਦੇ ਵਿੱਚ ਗੁਜ਼ਰ ਗਏ, ਬਾਲਤਣ ਦਸ ਬਾਲਤਣ, ਵੀਹਾਂ ਸਾਲਾਂ ਤੱਕ ਪਹੁੰਚਦਿਆਂ ਪਹੁੰਚਦਿਆਂ ਸਰੀਰ ਦੇ ਵਿੱਚ ਵਾਸ਼ਨਾ ਭਰ ਗਈ, ਰਾਵਣ ਬੀਸ ਰਾਵਣ ਤੀਸਾ ਕਾ ਸੁੰਦਰ ਕਹਾਵੇ। ਬਾਬਾ ਨਾਨਕ ਜੀ ਕਹਿੰਦੇ ਨੇ ਤੀਹਾਂ ਸਾਲਾਂ ਤੱਕ ਸੁੰਦਰਤਾ ਦੇ ਵਿੱਚ ਭਰਪੂਰ ਹੋ ਜਾਂਦਾ ਸਰੀਰ, ਹਰ ਮਨੁੱਖ ਦੀ ਨਜ਼ਰ ਜਾ ਪੈਂਦੀ ਹੈ ਜਵਾਨੀ ਤੇ ਖੂਬਸੂਰਤੀ ਤੇ। ਤੀਸਾਂ ਕਾ ਸੁੰਦਰ ਕਹਾਵੇ, ਚਾਲੀ ਸੀ ਪੁਰ ਹੋਏ, ਪੁਰ ਲਫ਼ਜ਼ ਸਾਡੇ ਪੰਜਾਬ ਦੀ ਧਰਤੀ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਸੁਣਨ ਨੂੰ ਮਿਲਦਾ। ਕੋਈ ਕੰਮ ਸਿਰੇ ਚੜ ਜਾਏ ਨਾ ਤੇ ਉੱਥੇ ਕਹਿੰਦੇ ਹੁੰਦੇ ਨੇ ਵੀ ਅੱਜ ਮੈਂ ਬੇਫਿਕਰਾ ਹੋ ਗਿਆ, ਨਿਸ਼ਚਿੰਤ ਹੋ ਗਿਆ, ਫਲਾਨਾ ਕੰਮ ਜਿਹੜਾ ਪੁਰ ਹੋ ਗਿਆ, ਸਿਰੇ ਚੜ ਗਿਆ ਸਾਧ ਸੰਗਤ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਚਾਲੀ ਸੀ ਪੁਰ ਹੋਏ, ਚਾਲੀਆਂ ਸਾਲਾਂ ਤੱਕ ਇਹ ਜਿਹੜਾ ਸਰੀਰਕ ਢਾਂਚਾ ਇਹ ਪੁਰ ਹੋ ਜਾਂਦਾ, ਕੰਪਲੀਟ ਹੋ ਜਾਂਦਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ 85 ਪੱਗ ਖਿਸੇ, 50 ਸਾਲਾਂ ਤੱਕ ਫਿਰ ਪੈਰ ਪਿੱਛੇ ਨੂੰ ਖਿਸਕਣਾ ਸ਼ੁਰੂ ਹੋ ਗਿਆ, ਜਵਾਨੀ ਜਵਾਬ ਦੇ ਗਈ। 85 ਪੱਗ ਖਿਸੇ 60 ਕੇ ਬੁਢੇਪਾ ਆਵੇ, 60 ਸਾਲਾਂ ਤੱਕ ਬਜ਼ੁਰਗੀ ਆਪਣਾ ਆਸਣ ਜਮਾ ਕੇ ਤੇ ਬਹਿ ਜਾਂਦੀ ਏ, ਬਜ਼ੁਰਗੀ ਆ ਜਾਂਦੀ ਏ। 60 ਕੇ ਬੁਢੇਪਾ ਆਵੇ ਤੇ ਬਾਬਾ ਨਾਨਕ ਜੀ ਕਹਿੰਦੇ ਨੇ 70 ਕਾ ਮਤਹੀਣ, ਮਤਹੀਣ ਉਹਨੂੰ ਕਹਿੰਦੇ ਨੇ ਵੀ ਜਿਹਦੀ ਮਤ ਮੰਦ ਪੈ ਜਾਏ, ਜਿਹਨੂੰ ਪਿੰਡਾਂ ਦੇ ਲੋਕ ਬੁੜਿਆਂ ਨੂੰ ਕਹਿ ਦਿੰਦੇ ਨੇ ਨਾ ਵੀ 17 ਪਤਰਾ ਹੋ ਗਿਆ, ਹੁਣ ਨੀ ਇਹਨੂੰ ਪਤਾ ਲੱਗਦਾ। ਇਹ ਸੱਚ ਬਾਬੇ ਨਾਨਕ ਨੇ ਕਹਿ ਦਿੱਤਾ 70 ਕਾ ਮਤਹੀਣ। ਮਤਹੀਣ ਦਾ ਮਤਲਬ ਕਿ ਮਤ ਮੰਦ ਪੈ ਜਾਂਦੀ ਏ ਤੇ ਫਿਰ ਸਿਮਰਨ ਕਿਹੜੇ ਵੇਲੇ ਕਰੇਗਾ। ਇਹ ਗੱਲ ਝੂਠੀ ਏ ਵੀ ਜਿਹੜੇ ਸਾਰੀ ਉਮਰ ਕਹਿ ਦਿੰਦੇ ਨੇ ਵੀ ਅਜੇ ਬੜੀ ਉਮਰ ਪਈ ਏ ਨਾਮ ਜਪ ਲਾਂਗੇ, ਗੁਰਦੁਆਰੇ ਜਾਣਾ ਬੁੜਿਆਂ ਦਾ ਕੰਮ ਨਾ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੇ ਕੋਏ। ਕਾਲਿਆਂ ਦਾ ਮਤਲਬ ਹੈ ਵੀ ਜੇ ਪਹਿਲੀ ਉਮਰੇ ਸਿਮਰਨ ਨਹੀਂ ਕੀਤਾ, ਗੁਰੂ ਦੇ ਜਾ ਕੇ ਦਰਸ਼ਨ ਦਾਰ ਹੀ ਨਹੀਂ ਕੀਤੇ ਤੇ ਪਿਛਲੀ ਉਮਰੇ ਕੀ ਕਰੇਗਾ, ਜਦੋਂ ਮਤ ਮੰਦ ਪੈ ਗਈ ਉਦੋਂ ਨਹੀਂ ਸਿਮਰਨ ਹੋਣਾ। ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੇ ਸੋਏ, ਕਰ ਸਾਈ ਸਿਉ ਪਿਰੜੀ ਰੰਗ ਨਵੇਲਾ ਹੋਏ। ਸਾਈ ਦੇ ਨਾਲ ਸਾਂਝ ਰੱਖ, ਇਹ ਸਾਈ ਲਫ਼ਜ਼ ਪਾਕਿਸਤਾਨ ਦੇ ਵਿਚ ਰਹਿ ਗਿਆ, ਸਿੰਧ ਹੈਦਰਾਬਾਦ ਉਥੋਂ ਦੇ ਇਲਾਕੇ ਦੇ ਵਿਚ ਉਸ ਮਾਲਕ ਨੂੰ ਸਾਈ ਕਹਿੰਦੇ ਨੇ, ਬੇਅੰਤ ਨਾਮ ਨੇ ਉਹਨੂੰ ਯਾਦ ਕਰਨ ਵਾਸਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਪੰਕਤੀ ਹੈ, ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ, ਸਦਕੇ ਜਾਈਏ ਬਲਿਹਾਰ ਜਾਈਏ ਸਾਹਿਬਾ, ਜਿੰਨੇ ਵੀ ਤੇਰੇ ਨਾਮ ਨੇ ਨਾ ਸਾਰੇ ਖੂਬਸੂਰਤ ਸਾਰੇ ਸੁੰਦਰ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। 80 ਸਾਲਾਂ ਤੱਕ ਦੰਦ ਉਖੜ ਜਾਣਗੇ, ਖਾਦ ਖੁਰਾਕ ਹਜ਼ਮ ਨਹੀਂ ਹੋਣੀ, ਦਵਾਈਆਂ ਦਾ ਮੁਥਾਜ ਹੋ ਗਿਆ ਤੇ ਸਾਧ ਸੰਗਤ ਖਾਣਾ ਜੇ ਚੱਬ ਕੇ ਅੰਦਰ ਨਾ ਗਿਆ, ਵਾਧੇ ਜਮੀ ਹੋ ਗਏ ਹੋ ਜਾਏਗੀ ਤੇ ਸਾਧ ਸੰਗਤ ਮੰਜੇ ਤੇ ਲੰਮਾ ਪੈ ਜਾਏਗਾ। ਬੜੀ ਪ੍ਰਸਿੱਧ ਕਹਾਵਤ ਹੈ ਸਾਡੇ ਪੰਜਾਬ ਦੀ, ਬੰਦਾ ਜਾਂ ਹਾਰੋਂ ਜਾਂਦਾ ਹੈ ਤੇ ਜਾਂ ਵਿਹਾਰੋਂ ਜਾਂਦਾ ਹੈ। ਸਿਆਣੇ ਪੁਰਸ਼ਾਂ ਨੇ ਗੱਲਾਂ ਦੇ ਅਰਕ ਕੱਢੇ ਹੋਏ ਨੇ, ਜਿਸ ਮਨੁੱਖ ਦਾ ਮਾਰਕੀਟ ਦੇ ਵਿਚ ਭਾਈਚਾਰੇ ਦੇ ਵਿਚ ਬਰਾਦਰੀ ਦੇ ਵਿਚ ਲੈਣ ਦੇਣ ਚੰਗਾ ਨਾ ਹੋਵੇ, ਕੀਤੇ ਹੋਏ ਵਾਅਦੇ ਤੇ ਪੂਰਿਆਂ ਨਾ ਉਤਰੇ, ਉਹ ਨਜ਼ਰਾਂ ਦੇ ਵਿਚੋਂ ਥੱਲੇ ਡਿੱਗ ਪੈਂਦਾ, ਉਹਦੀ ਫਿਰ ਇੱਜ਼ਤ ਪੱਤ ਜਿਹੜੀ ਹੈ ਖਤਮ ਹੋ ਜਾਂਦੀ ਹੈ। ਵਿਹਾਰ ਆਹਾਰ ਕਹਿੰਦੇ ਨੇ ਖਾਦ ਖੁਰਾਕ ਨੂੰ, ਜੇ ਖੁਰਾਕ ਠੀਕ ਨਹੀਂ ਹੈ ਦਿਨੋ ਦਿਨ ਨਿਰਬਲ ਹੋ ਜਾਏਗਾ ਸਰੀਰ। ਤੇ ਬਾਬੇ ਨਾਨਕ ਨੇ ਇਸੇ ਕਰਕੇ ਕਹਿ ਦਿੱਤਾ 80 ਕਾ ਵਿਵਹਾਰ ਨਾ ਪਾਵੇ, ਫਿਰ ਕੀ ਹੋਵੇਗਾ 90 ਕਾ ਸੇਜਾ ਸਣੀ। 90 ਸਾਲਾਂ ਤੱਕ ਸੇਜਾ ਕਹਿੰਦੇ ਨੇ ਬਿਸਤਰੇ ਨੂੰ, ਮੰਜੇ ਨੂੰ, ਮੰਜੇ ਤੇ ਪੈ ਜਾਏਗਾ, ਮੂਲ ਨਾ ਜਾਣੇ ਅਪ ਬਲ, ਸੋਚਣ ਲੱਗ ਪੈਂਦਾ ਉਸ ਵੇਲੇ। ਬਲ ਦਾ ਮਤਲਬ ਹੈ ਭਈ ਕੀ ਸੀ ਤੇ ਬਣ ਕੇ ਗਿਆ ਇਸ ਵੇਲੇ, ਇਹ ਤੇ ਅਵਸਥਾ ਹਰ ਇੱਕ ਤੇ ਆਉਣੀ ਹੈ ਨਾ। ਪਰ ਜੇ ਮਨੁੱਖ ਯਾਦ ਰੱਖੇ ਉਹਨੂੰ ਰਾਖਣ ਹਾਰ ਸਮਾਰ ਜਨਾ, ਚੇਤਾਵਨੀ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ, ਸਗਲੇ ਛੋੜ ਵਿਚਾਰ ਮਨਾ, ਸਾਰੀਆਂ ਵਿਚਾਰਾਂ ਨੂੰ ਇੱਕ ਪਾਸੇ ਰੱਖ ਦੇ, ਤੇ ਗੁਰੂ ਦੇ ਬਚਨਾਂ ਦਾ ਧਾਰਨੀ ਬਣ ਜਾ। ਨਵੇ ਕਾ ਸਹਿਜਾ ਸਣੀ ਮੂਲ ਨਾ ਜਾਣੇ ਆਪ ਬਲ ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧੌਲਰ। ਧੌਲਰ ਚਬਾਰਿਆਂ ਨੂੰ ਕਹਿੰਦੇ ਨੇ। ਇਹ ਜਿਹੜਾ ਜਗਤ ਆ ਇਹ ਧੂਏ ਦਾ ਬੱਦਲ। ਇੱਕ ਹਵਾ ਦਾ ਬੁੱਲਾ ਆਇਆ, ਹਵਾ ਦਾ ਝੌਂਕਾ ਆਇਆ ਤੇ ਇਸ ਧੂਏ ਦੇ ਬੱਦਲ ਨੂੰ ਤੇ ਉਡਾ ਕੇ ਲੈ ਜਾਏਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਭਾਈ ਇਹਨੂੰ ਥਿਰ ਨਾ ਸਮਝ, ਇਹ ਜਿਹੜਾ ਜਗਤ ਹੈ ਚਲਾਇਮਾਨ ਹੈ, ਹਮੇਸ਼ਾ ਨਹੀਂ ਰਹਿਣਾ ਇੱਥੇ, ਇਹ ਥਿਰ ਰਹਿਣ ਵਾਲੀ ਥਾਂ ਨਹੀਂ ਹੈਗੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹਮੇਸ਼ਾ ਉਹਦੀ ਯਾਦ ਵਿੱਚ ਜੁੜਨਾ ਕਰ, ਜਿਹਨੇ ਤੈਨੂੰ ਹਰ ਜਗ੍ਹਾ ਤੋਂ ਹੱਥ ਦੇ ਕੇ ਰੱਖਿਆ। ਸਤਿਗੁਰੂ ਜੀ ਯਾਦ ਕਰਾਉਂਦੇ ਨੇ ਇੱਕ ਜਗ੍ਹਾ ਤੇ, ਜਬ ਦਸ ਮਾਸ ਉਰਦ ਮੁਖ ਰਹੀਤਾ ਸੋ ਦਿਨ ਕੈਸੇ ਭੁੱਲਿਆ। ਗੁਰਬਾਣੀ ਕਹਿੰਦੀ ਹੈ ਵੀ ਦਸ ਮਹੀਨੇ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਸੀ, ਜਿੰਨਾ ਮਲ ਮੂਤਰ ਤੇਰੇ ਮੂੰਹ ਦੇ ਉੱਤੋਂ ਦੀ ਗੁਜ਼ਰਦਾ ਸੀ ਉਸ ਵੇਲੇ ਤੇ ਤੂੰ ਕਹਿੰਦਾ ਸੀ ਨਾ ਹੇ ਮੇਰਿਆ ਮਾਲਕਾ ਤੇਰੀ ਯਾਦ ਮੈਂ ਹਿਰਦੇ ਦੇ ਵਿੱਚੋਂ ਅਲੱਗ ਨਹੀਂ ਕਰਾਂਗਾ, ਮੈਨੂੰ ਇੱਥੋਂ ਮੁਕਤ ਕਰ। ਬਾਰ ਬਾਰ ਬੇਨਤੀਆਂ ਕਰਦਾ ਸੀ, ਸਵਾਸ ਸਵਾਸ ਬੇਨਤੀਆਂ ਕਰਦਾ ਸੀ ਤੇ ਜਦੋਂ ਉਹਨੇ ਕਿਰਪਾ ਕਰ ਦਿੱਤੀ ਮਾਤ ਲੋਕ ਦੇ ਵਿੱਚ ਆ ਗਿਆ, ਜਨਮ ਹੋ ਗਿਆ, ਆਇਆ ਰੋਂਦਾ ਹੀ ਦੁਨੀਆਂ ਦੇ ਵਿੱਚ ਆਇਆ, ਕੋਈ ਵੀ ਬੱਚਾ ਹੱਸਦਾ ਨਹੀਂ ਜੇ ਆਉਂਦਾ। ਸਾਧ ਸੰਗਤ ਇਹ ਜਦੋਂ ਆ ਗਿਆ ਤੇ ਇਹਦੀਆਂ ਅੱਖਾਂ ਦੇ ਵਿੱਚ ਅਥਰੂ ਸਨ, ਟੁੱਟ ਗਿਆ ਨਾ ਉਸ ਮਾਲਕ ਦੇ ਨਾਲੋਂ। ਜਿਹੜਾ ਟੁੱਟ ਗਿਆ ਉਹਦਾ ਜੀਵਨ ਅਜਾ ਹੀ ਗੁਜ਼ਰ ਜਾਂਦਾ। ਰੋਣਾ ਤਾਂ ਸੀ ਨਹੀਂ, ਉਹ ਟੁੱਟ ਗਿਆ ਮਾਲਕ ਦੇ ਨਾਲੋਂ ਤੇ ਜਦੋਂ ਮਾਤ ਲੋਕ ਦੇ ਵਿੱਚ ਆ ਗਿਆ। ਗੁਰੂ ਅਮਰਦਾਸ ਜੀ ਕਹਿੰਦੇ ਨੇ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਦ ਰਚਾਇਆ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਇੱਕ ਅਗਨੀ ਦੇ ਵਿੱਚੋਂ ਮੁਕਤ ਹੋਇਆ ਤੇ ਦੂਸਰੀ ਅਗਨੀ ਦੇ ਵਿੱਚ ਪ੍ਰਵੇਸ਼ ਕਰ ਗਿਆ, ਫਸ ਗਿਆ, ਮਾਇਆ ਦੇ ਜਾਲ ਦੇ ਵਿੱਚ ਫਸ ਗਿਆ। ਪਰ ਇਹ ਖੇਡ ਜਿਹੜੀ ਹੈ ਇਹ ਤੇ ਕਰਤੇ ਨੇ ਰਚੀ ਹੋਈ ਹੈ। ਤਾਂ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਡ ਰਚਾਇਆ। ਇਹ ਖੇਡ ਉਹਨੇ ਰਚੀ ਹੋਈ ਹੈ, ਉਹਨੇ ਬਖਸ਼ੀ ਹੋਈ ਹੈ। ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਨੇ, ਚੇਤਾਵਨੀ ਦਿੰਦੇ ਨੇ, ਉਹਦੀ ਯਾਦ ਵਿੱਚ ਜੁੜਨਾ ਕਰ, ਜਿਹੜਾ ਜੁੜਿਆ ਹੋਇਆ ਉਹਦਾ ਪਾਰ ਉਤਾਰਾ ਜ਼ਰੂਰ ਹੋ ਜਾਏਗਾ, ਉਹਦੇ ਉੱਤੇ ਰਹਿਮਤ ਹੋ ਜਾਏਗੀ। ਸਤਿਗੁਰੂ ਜੀ ਕਹਿੰਦੇ ਨੇ ਭਾਈ ਰਾਖਣ ਹਾਰ ਸਮਾਰ ਜਨਾ ਸਗਲੇ ਛੋੜ ਵਿਚਾਰ ਮਨਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਸ ਪਾਣੀ ਤੇ ਜਿਨ ਤੂੰ ਘੜਿਆ, ਇਸ ਪਾਣੀ ਤੋਂ ਘਾੜਤ ਘੜੀ ਗਈ ਹੈ ਤੇਰੀ, ਮਾਤਾ ਤੇ ਪਿਤਾ ਦੇ ਸੰਪਰਕ ਤੋਂ ਬਾਅਦ। ਗੁਰੂ ਦੀ ਬਾਣੀ ਨੇ ਕਹਿ ਦਿੱਤਾ ਜੈਸੇ ਮਾਤ ਪਿਤਾ ਬਿਨ ਬਾਦ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਈ। ਜਿਵੇਂ ਸਾਬਣ ਤੋਂ ਬਿਨਾਂ ਕੱਪੜੇ ਨਹੀਂ ਨਾ ਧੋਤੇ ਜਾਂਦੇ, ਜਿਵੇਂ ਮਾਤਾ ਤੇ ਪਿਤਾ ਦੇ ਸੰਪਰਕ ਤੋਂ ਬਿਨਾਂ ਦੁਨੀਆਂ ਦੇ ਵਿੱਚ ਬੱਚਾ ਨਹੀਂ ਆਉਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਸ ਪਾਣੀ ਤੇ ਜਿਨ ਤੂੰ ਘੜਿਆ, ਮਾਟੀ ਕਾਲੇ ਦਿਹੋਰਾ ਕਰਿਆ। ਐ ਤੇ ਮਿੱਟੀ ਹੈ ਨਾ, ਉਹਦਾ ਦਿਹੋਰਾ ਬਣ ਗਿਆ, ਉਹਦਾ ਸਰੀਰ ਬਣ ਗਿਆ, ਸਰੀਰ ਦੀ ਘਾੜਤ ਮਾਲਕ ਨੇ ਘੜੀ ਏ ਤੇ ਇਸ ਸਰੀਰ ਦੇ ਰਾਹੀਂ, ਇਸ ਰਸਨਾ ਦੇ ਰਾਹੀਂ ਅੰਮ੍ਰਿਤਮਈ ਬਾਣੀ ਦਾ ਜਾਪ ਹੋ ਸਕਦਾ। ਕਿਸੇ ਜਵਾਨ ਨੂੰ ਮਾਰ ਨਹੀਂ ਮਿਲਿਆ 84 ਲੱਖ ਜੂਨੀ ਦੇ ਵਿੱਚੋਂ। ਸਾਧ ਸੰਗਤ ਤੇ ਗੁਰੂ ਦੀ ਬਾਣੀ ਕਹਿੰਦੀ ਹੈ, ਜਿਨ ਸੇਵਿਆ ਤਿਨ ਪਾਇਆ ਮਾਣ, ਜਿਨ੍ਹਾਂ ਨੇ ਸਿਮਰਿਆ ਮਾਣ ਪ੍ਰਾਪਤ ਵੀ ਉਹਨੂੰ ਹੀ ਹੋਇਆ, ਨੀਵੇਂਪਨ ਨੂੰ ਮਾਣ ਪ੍ਰਾਪਤ ਹੋਇਆ। ਸਤਿਗੁਰਾਂ ਦੀ ਬਾਣੀ ਸਮਝਾ ਰਹੀ ਹੈ। ਕਈ ਵਾਰੀ ਵੇਖਣ ਵਿੱਚ ਆਇਆ ਭਈ ਜੇ ਹੁਕਮਨਾਨਾ ਹੁੰਦਾ ਤੇ ਤੂੰ ਮਾਤ ਲੋਕ ਦੇ ਦਰਸ਼ਨ ਦਾਰ ਕਰ ਹੀ ਨਹੀਂ ਸੀ ਸਕਦਾ। ਕਈ ਵਾਰੀ ਹੌਸਪੀਟਲ ਦੇ ਵਿੱਚ ਉਧਰੋਂ ਬੱਚੇ ਦਾ ਜਨਮ ਹੋਣ ਦੀ ਤਿਆਰੀ ਹੁੰਦੀ ਹੈ, ਉਧਰੋਂ ਭਾਈਚਾਰਾ ਸਾਰਾ ਪਹੁੰਚਿਆ ਹੁੰਦਾ, ਨਾਨਕੇ ਦਾਦਕੇ ਸਾਰੇ ਰਿਸ਼ਤੇਦਾਰ ਵਧਾਈਆਂ ਦੇਣ ਵਾਸਤੇ ਖਲੋਤੇ ਹੁੰਦੇ ਨੇ ਉੱਥੇ। ਅੱਜ ਨਵੇਂ ਜੀ ਨੇ ਆਉਣਾ, ਇਨ੍ਹਾਂ ਦੇ ਪਰਿਵਾਰ ਦੇ ਵਿੱਚ ਵਧਾਈਆਂ ਦੇਵਾਂਗੇ ਜਾ ਕੇ। ਪਰ ਕਈ ਵਾਰ ਐਸਾ ਹੋ ਜਾਂਦਾ ਹੌਸਪੀਟਲ ਦੇ ਵਿੱਚ, ਡਾਕਟਰ ਕਹਿੰਦਾ, ਬੈਠੇ ਹੋਇਆਂ ਨੂੰ ਕਹਿ ਦਿੰਦਾ, ਜਾਂ ਮਾਂ ਬਚੇਗੀ ਜਾਂ ਉਹਦਾ ਬੱਚਾ ਬਚੇਗਾ, ਆਪਰੇਸ਼ਨ ਦੇ ਨਾਲ ਜਨਮ ਹੋਵੇਗਾ, ਇੱਕ ਬਚੇਗਾ। ਬੜੇ ਆਰਾਮ ਦੇ ਨਾਲ ਸਿਗਨੇਚਰ ਕਰ ਦਿੰਦੇ ਨੇ, ਕਹਿ ਦਿੰਦੇ ਨੇ ਬੱਚੇ ਦੀ ਮਾਂ ਨੂੰ ਕੁਛ ਨਾ ਹੋਵੇ, ਬੱਚਾ ਤੇ ਫੇਰ ਆ ਜਾਏਗਾ, ਫਾਰਮ ਤੇ ਸਿਗਨੇਚਰ ਹੋ ਜਾਂਦੇ ਨੇ ਤੇ ਸਾਧ ਸੰਗਤ ਉਹ ਬੱਚਾ ਮਰਿਆ ਹੀ ਪੈਦਾ ਹੁੰਦਾ ਹੈ। 10 ਮਹੀਨੇ ਉਹਨੇ ਮਾਤਾ ਦੇ ਗਰਭ ਦੇ ਵਿੱਚ ਜੂਨੀ ਭੋਗੀ ਹੈ, ਜੂਨੀ ਉਹਨੂੰ ਮਾਤ ਲੋਕ ਦੇ ਦਰਸ਼ਨ ਦਦਾਰ ਕਰਨ ਦਾ ਹੁਕਮ ਹੀ ਨਹੀਂ ਹੋਇਆ, ਬਿਲਕੁਲ ਹੁਕਮ ਨਹੀਂ ਹੋਇਆ। ਕਈ ਵਾਰੀ ਕੀ ਹੁੰਦਾ, ਜੇ ਬੱਚਾ ਜਨਮ ਲੈ ਵੀ ਲਵੇ ਅਜੇ ਅੱਖਾਂ ਨਹੀਂ ਖੁੱਲੀਆਂ ਹੁੰਦੀਆਂ ਤੇ ਉਹਦੀ ਮੌਤ ਹੋ ਜਾਂਦੀ ਹੈ। ਜਿੰਨੇ ਵੀ ਆਏ ਹੁੰਦੇ ਨੇ ਵਧਾਈਆਂ ਦੇਣ ਵਾਲੇ, ਉਹ ਕਹਿਣ ਲੱਗ ਪੈਂਦੇ ਨੇ, ਚੰਗਾ ਭਲਾ ਜਨਮ ਤੇ ਹੋ ਗਿਆ ਸੀ, ਸਰੀਰ ਵੀ ਚੰਗਾ ਸੀ ਬੱਚੇ ਦਾ, ਪਰ ਪਤਾ ਨਹੀਂ ਕੀ ਹੋ ਗਿਆ, ਅੱਖਾਂ ਵੀ ਨਹੀਂ ਖੁੱਲੀਆਂ ਤੇ ਮੌਤ ਹੋ ਗਈ। ਸਾਧ ਸੰਗਤ ਬਗੈਰ ਉਸ ਪਾਤਸ਼ਾਹ ਦੀ ਰਹਿਮਤ ਤੋਂ ਇਸ ਮਾਤ ਲੋਕ ਦੇ ਦਰਸ਼ਨ ਦਦਾਰ ਨਹੀਂ ਹੁੰਦੇ ਕਿਸੇ ਨੂੰ। ਇਹ ਤੇ ਉਹਨੇ ਰਹਿਮਤ ਕੀਤੀ ਹੈ ਸਾਡੇ ਉੱਤੇ, ਕੋਈ ਪਰਉਪਕਾਰ ਕੀਤਾ ਸਾਡੇ ਉੱਤੇ, ਜਿਹੜਾ ਕਿ ਅਸੀਂ ਮਾਤ ਲੋਕ ਦੇ ਆ ਕੇ ਦਰਸ਼ਨ ਦਦਾਰ ਕੀਤੇ, ਇਸ ਜਗਤ ਦੇ ਵਿੱਚ ਆਉਣਾ ਕੀਤਾ, ਇਹ ਗੁਰੂ ਦੀ ਰਹਿਮਤ ਹੋਈ, ਬਖਸ਼ਿਸ਼ ਹੋਈ। ਤੇ ਸਾਧ ਸੰਗਤ ਗੁਰੂ ਅਮਰਦਾਸ ਜੀ ਕਹਿੰਦੇ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹਨੇ ਜੋਤ ਜਗਾ ਦਿੱਤੀ ਤੇਰੇ ਸਰੀਰ ਦੇ ਅੰਦਰ, ਫਿਰ ਤੂੰ ਜਗਤ ਵਿੱਚ ਆਇਆ। ਤੇ ਨਾਲ ਗੁਰੂ ਸਾਹਿਬ ਨੇ ਯਾਦ ਕਰਵਾਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਹੜੇ ਸਿਰਜਣਹਾਰ ਨੇ ਤੇਰੇ ਸਰੀਰ ਦੀ ਰਚਨਾ ਕੀਤੀ, ਰਹਿਮਤ ਕੀਤੀ ਤੇਰੇ ਉੱਤੇ, ਉਹਨੂੰ ਤੂੰ ਯਾਦ ਨਹੀਂ ਰੱਖਿਆ, ਮਨ ਦੇ ਵਿੱਚ ਨਹੀਂ ਵਸਾਇਆ ਉਹਨੂੰ। ਚਾਹੀਦਾ ਤੇ ਸੀ ਸਾਧ ਸੰਗਤ ਉਸ ਮਾਲਕ ਦੇ ਅਹਿਸਾਨਵੰਦ ਬਣਨਾ, ਪਰ ਐਸਾ ਨਹੀਂ ਹੋਇਆ, ਅਹਿਸਾਨ ਫਰਮੋਸ਼ ਬਣ ਕੇ ਰਹਿ ਗਿਆ ਮਨੁੱਖ। ਚਾਹੀਦਾ ਤੇ ਸੀ ਉਹਦੀ ਯਾਦ ਵਿੱਚ ਜੁੜਨਾ, ਹਮੇਸ਼ਾ ਉਹਨੂੰ ਯਾਦ ਰੱਖਣਾ। ਇਹਦੇ ਕੋਲ ਨੀਵੇਂਪਨ ਦੇ ਬੋਲ ਹੋਣੇ ਚਾਹੀਦੇ ਸੀ, ਸਹਿਬਾ ਤੇਰੀ ਰਹਿਮਤ ਹੋਈ, ਇਸ ਮਾਤ ਲੋਕ ਦੇ ਦਰਸ਼ਨ ਦਦਾਰ ਹੋਏ, ਇਹ ਤੁਸੀਂ ਮੇਰੇ ਉੱਤੇ ਕਿਰਪਾ ਕੀਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਪ੍ਰਾਤ ਪੁੱਤ ਹਾਰੀ, ਜਿਨ ਦੀਏ ਤੁਧ ਬੰਤਾ ਅਰਮੀਤਾ, ਤਿਸ ਠਾਕਰ ਕੋ ਰੱਖ ਲਿਓ ਚੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਨ੍ਹੇ ਤੈਨੂੰ ਮਾਂ ਦਿੱਤੀ ਬਾਪ ਦਿੱਤਾ ਹੈ। ਮਹਿਤਾਰੀ ਲਫ਼ਜ਼ ਉੱਤਰ ਪ੍ਰਦੇਸ਼ ਯੂਪੀ ਦੇ 62 ਜ਼ਿਲ੍ਹੇ ਨੇ ਸਾਧ ਸੰਗਤ, ਜ਼ਿਲ੍ਹਾ ਹਰਦੋਈ, ਜ਼ਿਲ੍ਹੇ ਹਰਦੋਈ ਦੇ ਵਿੱਚ ਮਾਂ ਨੂੰ ਮਹਿਤਾਰੀ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਨ ਦੀ ਇਹ ਤੁਦ ਬਾਪ ਮਹਿਤਾਰੀ, ਬਾਪ ਦਿੱਤਾ, ਮਾਂ ਦਿੱਤੀ ਏ ਤੈਨੂੰ, ਜਿਨ੍ਹੇ ਭਰਾ ਦਿੱਤੇ ਨੇ, ਪੁੱਤਰ ਦਿੱਤੇ ਨੇ, ਜੀਵਨ ਸਾਥੀ ਦਿੱਤਾ, ਜਿਨ ਦੀ ਏ ਤੁਦ ਬੰਤਾ ਅਰਮੀਤਾ, ਜਿਨ੍ਹੇ ਮਿੱਤਰ ਵੀ ਦਿੱਤੇ ਨੇ। ਤੇ ਸਤਿਗੁਰਾਂ ਨੇ ਇਹ ਇੱਕ ਉਦਾਹਰਣ ਦੇ ਕੇ ਤੇ ਕਹਿ ਦਿੱਤਾ, ਤਿਸ ਠਾਕੁਰ ਕੋ ਰੱਖ ਲਿਓ ਚਿੰਤਾ, ਉਹਨੂੰ ਚਿੱਤ ਵਿਚ ਰੱਖ, ਤਿਸ ਠਾਕੁਰ ਕੋ ਰੱਖ ਲਿਓ ਚੀਤਾ। ਗੁਰੂ ਸਾਹਿਬ ਜੀ ਯਾਦ ਕਰਵਾਉਂਦੇ ਨੇ ਭਾਈ ਵੇਲਾ ਨਾ ਭੁੱਲ, ਉਹਦਾ ਅਹਿਸਾਨ ਵੰਦ ਬਣ ਜਿਨ੍ਹੇ ਤੇਰੇ ਉੱਤੇ ਕਿਰਪਾ ਕੀਤੀ ਏ, ਜਿਨ ਦੀ ਆ ਤੁਦ ਪਵਨ ਅਮੋਲਾ। ਅਮੋਲ ਉਹ ਚੀਜ਼ ਹੁੰਦੀ ਏ ਵੀ ਜਿਹਦਾ ਮੁੱਲ ਨਾ ਦਿੱਤਾ ਜਾ ਸਕੇ, ਕੀਮਤ ਨਾ ਅਦਾ ਕੀਤੀ ਜਾ ਸਕੇ, ਉਹਨੂੰ ਅਮੋਲਕ ਕਹਿੰਦੇ ਨੇ। ਪਵਨ ਹਵਾ ਨੂੰ ਕਹਿੰਦੇ ਨੇ ਨਾ, ਤੇ ਹਵਾ ਦੇ ਨਾਲ ਇਹਦਾ ਸਵਾਸ ਚੱਲ ਰਿਹਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਨ ਦੀ ਆ ਤੁਦ ਪਵਨ ਅਮੋਲਾ, ਬਿਨਾਂ ਕਿਸੇ ਕੀਮਤ ਤੋਂ ਤੇਰੇ ਵਾਸਤੇ ਹਵਾ ਬਖਸ਼ਿਸ਼ ਕੀਤੀ ਏ, ਜਿਨ ਦੀ ਆ ਤੁਦ ਨੀਰ ਨਿਰਮੋਲਾ, ਪਾਣੀ, ਪਾਣੀ ਤੋਂ ਬਿਨਾਂ ਜੀਵਨ ਅਧੂਰਾ। ਗੁਰਬਾਣੀ ਕਹਿੰਦੀ ਏ ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਸਮੁੱਚੇ ਜਗਤ ਦੇ ਵਿਚ ਇਸ ਦੀ ਵਰਤੋਂ ਹੋ ਰਹੀ ਏ ਪਾਣੀ ਦੀ। ਨਿਰਮੋਲਾ ਵਧੀਆ ਸੀਤਲ ਜਲ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਨ ਦੀ ਆ ਤੁਦ ਪਾਵਕ ਬਲਣਾ, ਅਗਨੀ ਉਹ ਵੀ ਤੈਨੂੰ ਦਿੱਤੀ ਏ ਨਾ ਖਾਦ ਖੁਰਾਕ ਤਿਆਰ ਕਰਨ ਵਾਸਤੇ। ਤਿਸ ਠਾਕਰ ਕੋ ਰੱਖ ਲਿਓ, ਤਿਸ ਠਾਕਰ ਕੀ ਰਹੋ ਮਨ ਸ਼ਰਨਾ। ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਸ਼ਰਨ ਦੇ ਵਿਚ ਰਹਿਣਾ ਕਰ ਭਾਈ, ਹਮੇਸ਼ਾ ਉਹਦੀ ਯਾਦ ਵਿਚ ਜੁੜ। 36 ਅੰਮ੍ਰਿਤ ਜਿਨ ਭੋਜਨ ਦੀਏ, 36 ਪ੍ਰਕਾਰ ਦੇ ਤੈਨੂੰ ਭੋਜਨ ਦਿੱਤੇ ਨੇ ਨਾ ਛਕਣ ਵਾਸਤੇ। ਅੰਤਰ ਥਾਨ ਠਹਿਰਾਵਣ ਕੋ ਦੀਏ, ਅੰਤਰ ਥਾਨ ਵੱਡੀਆਂ ਵੱਡੀਆਂ ਬਿਲਡਿੰਗਾਂ ਦਿੱਤੀਆਂ ਨੇ ਤੈਨੂੰ ਮਾਲਕ ਨੇ ਠਹਿਰਨ ਵਾਸਤੇ, ਸੌਣ ਬਹਿਣ ਤੇ ਆਰਾਮ ਵਾਸਤੇ। ਗੁਰੂ ਅਰਜਨ ਦੇਵ ਜੀ ਇੱਕ ਜਗ੍ਹਾ ਬਚਨ ਕਹਿੰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਬਚਨ ਕੀਤਾ ਪੰਜਵੇਂ ਗੁਰੂ ਜੀ ਨੇ, ਕਹਿੰਦੇ ਨੇ ਨਾ ਆਪਣੀ ਰਸਨਾ ਤੋਂ ਕਿ ਭਾਈ ਹਮੇਸ਼ਾ ਉਹਨੂੰ ਯਾਦ ਕਰ, ਹਮੇਸ਼ਾ ਉਹਦੀ ਯਾਦ ਵਿਚ ਜੁੜਨਾ ਕਰ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਭਾਈ ਜਿਸ ਮਨੁੱਖ ਨੇ ਉਹਦੀ ਯਾਦ ਨੂੰ ਵਿਸਾਰ ਦਿੱਤਾ ਉਹਦਾ ਜਗਤ ਵਿਚ ਆਉਣਾ ਨਿਸਫਲ, ਉਹ ਕੋਈ ਲਾਭ ਨਹੀਂ ਹੁੰਦਾ, ਕੋਈ ਲਾਭ ਨਹੀਂ ਹੋਇਆ ਇਹੋ ਜਿਹੇ ਨਿਕਰਮੇ ਮਨੁੱਖ ਨੂੰ। ਸਤਿਗੁਰਾਂ ਨੇ ਬਚਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ, ਖਾਦਿਆਂ ਖਾਦਿਆਂ ਮੋਹ ਘਟਾ। ਗੁਰੂ ਅਰਜਨ ਦੇਵ ਜੀ ਨੇ ਕਿਹਾ ਨਾ ਜਿਨ ਜੀ ਏ 36 ਪ੍ਰਕਾਰ ਦੇ ਭੋਜਨ ਦਿੱਤੇ ਨੇ ਤੈਨੂੰ ਖਾਣ ਵਾਸਤੇ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਭਾਈ ਹਮੇਸ਼ਾ ਉਹਨੂੰ ਯਾਦ ਰੱਖ, ਉਹਦੀ ਯਾਦ ਵਿਚ ਜੁੜਨਾ ਕਰ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਜਿਸ ਮਨੁੱਖ ਨੇ ਯਾਦ ਰੱਖਿਆ ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਗਿਆ। ਉਹਨੇ ਸੀਸ ਦੇ ਉੱਤੇ ਰਹਿਮਤ ਦਾ ਹੱਥ ਰੱਖਿਆ ਮਾਲਕ ਨੇ, ਖਾਂਦਿਆਂ ਖਾਂਦਿਆਂ ਮੋਹ ਘਟਾ, ਇਹ ਘਟਾ ਅਸੀਂ ਕਹਿੰਦੇ ਨੇ ਘਸ ਗਿਆ। ਘਟਾ ਲਫ਼ਜ਼ ਸਾਧ ਸੰਗਤ ਝੰਗ ਸਿਆਲ ਦੀ ਬੋਲੀ ਏ, ਇਹ ਪਾਕਿਸਤਾਨ ਦੇ ਵਿਚ ਰਹਿ ਗਿਆ ਇਲਾਕਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੋਹ ਘਟਾ, ਪਹਿਨ ਦਿਆ ਸਭ ਅੰਗ, ਚੰਗੇ ਤੋਂ ਚੰਗਾ ਬਸਤਰ ਪਾਇਆ ਸਰੀਰ ਤੇ, ਅੰਗ ਘਸ ਗਏ ਨੇ। ਅੰਗ ਘਸਣ ਦਾ ਮਤਲਬ ਬਜ਼ੁਰਗੀ ਆ ਗਈ, ਬੁੱਢਾ ਹੋ ਗਿਆ। ਅੱਜ ਦੀ ਤਰੀਕ ਦੇ ਵਿਚ ਫੇਰ ਵੀ ਜਦੋਂ ਦਰਜੀ ਦੇ ਕੋਲ ਜਾਂਦਾ ਨਾ, ਕੱਪੜਾ ਉੱਥੇ ਰੱਖ ਦਿੰਦਾ ਤੇ ਦਰਜੀ ਨੂੰ ਆਖੇਗਾ ਕੈਂਚੀ ਫੜ, ਇੱਥੋਂ ਕੱਟ ਕੇ ਇੱਧਰ ਨੂੰ ਕਰਨਾ, ਇੱਧਰੋਂ ਕੱਟ ਕੇ ਇਸ ਪਾਸੇ ਨੂੰ ਕਰਨਾ, ਮੇਰੇ ਗਲ ਪਾਇਆ ਚੰਗਾ ਲੱਗੇ ਸੋਹਣਾ ਲੱਗੇ ਸੂਟ। ਆਹਾ ਬਲਿਹਾਰ ਜਾਈਏ ਗੁਰੂ ਪਾਤਸ਼ਾਹ ਤੋਂ, ਜਿਨ੍ਹਾਂ ਨੇ ਚੇਤਾਵਨੀ ਦਿੱਤੀ ਏ, ਪਹਿਨ ਦਿਆਂ ਸਭ ਅੰਗ, ਉਹ ਭਲਿਆ ਚੰਗੇ ਤੋਂ ਚੰਗਾ ਕੱਪੜਾ ਪਾਇਆ ਸਰੀਰ ਤੇ, ਤੇਰੇ ਅੰਗ ਘਸ ਗਏ ਨੇ, ਅਜੇ ਵੀ ਸ਼ੌਕ ਨੀ ਪੂਰਾ ਹੋਇਆ, ਅਜੇ ਵੀ ਆਖੀ ਜਾਂਦਾ ਦਰਜੀ ਨੂੰ ਮੇਰੇ ਗਲ ਪਾਇਆ ਕੱਪੜਾ ਦੂਜਿਆਂ ਨੂੰ ਸੋਹਣਾ ਲੱਗੇ ਚੰਗਾ ਲੱਗੇ। ਤੇ ਦੂਸਰੀ ਪੰਕਤੀ ਵਿਚ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਨਾਨਕ ਤ੍ਰਿੰਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਕਿਸੇ ਨੂੰ ਇੱਕ ਵਾਰੀ ਫਿਟੇ ਮੂੰਹ ਕਹਿ ਦੇ ਦੀਏ ਤੇ ਆਖ ਦਿੰਦਾ ਮੈਨੂੰ ਫਟਕਾਰ ਪਾਈ ਏ, ਮੇਰੀ ਬੇਇੱਜ਼ਤੀ ਹੋ ਗਈ ਏ। ਸੌ ਵਾਰੀ ਫਿਟੇ ਮੂੰਹ ਕਹੀਏ ਤੇ ਸਾਧ ਸੰਗਤ ਇੱਕ ਤ੍ਰਿੰਗ ਬਣਦੀ ਏ। ਇਕੱਠੀ ਲਾਲਤ ਪਾ ਦਿੱਤੀ ਉਸ ਮਨੁੱਖ ਨੂੰ ਜਿਨੇ ਕਦੀ ਯਾਦ ਹੀ ਨਹੀਂ ਕੀਤਾ, ਉਹਦੀ ਯਾਦ ਵਿਚ ਕਦੇ ਜੁੜਿਆ ਹੀ ਨਹੀਂ। ਉਹਨਾਂ ਨੂੰ ਕਿਹਾ ਨਾਨਕ ਤ੍ਰਿੰਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਜਿਨ੍ਹਾਂ ਨੂੰ ਅਜੇ ਸੱਚ ਦਾ ਰੰਗ ਹੀ ਨਹੀਂ ਚੜਿਆ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ 36 ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਣ ਕੋ ਦੀਏ, ਬਸੁਦਾ ਦੀਓ ਬਰਤਨ ਬਲਣਾ। ਬਸੁਦਾ ਧਰਤੀ ਦਿੱਤੀ ਹੈ ਤੈਨੂੰ ਰਹਿਣ ਵਾਸਤੇ, ਰੰਗ ਬਿਰੰਗੇ ਬਰਤਨ ਦਿੱਤੇ ਨੇ ਖਾਣਾ ਪਰੋਸਣ ਵਾਸਤੇ, ਤਿਸ ਠਾਕਰ ਕੇ ਚਿੱਤ ਰੱਖ ਚਰਨਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਆਪਣੇ ਚਿੱਤ ਦੇ ਵਿਚ ਰੱਖ ਚਰਨਾ, ਉਹਦਾ ਧਿਆਨ ਧਰ। ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਦਾ ਬਚਨ ਸ਼ੁਰੂ ਹੋਇਆ ਸੀ, ਸਾਧ ਸੰਗਤ ਰਾਖੜ ਹਾਰ ਸਮਾਰ ਜਨਾ ਸਗਲੇ ਛੋੜ ਵਿਚਾਰ ਮਨਾ। ਜਿਨੇ ਰੱਖਿਆ ਕੀਤੀ ਹੈ ਨਾ ਤੇਰੀ, ਤੇਰੇ ਉੱਤੇ ਰਹਿਮਤ ਦਾ ਹੱਥ ਰੱਖਿਆ ਸੀ ਇਸ ਦੇ ਉੱਤੇ, ਉਹਦੇ ਬਚਨਾਂ ਨੂੰ ਸੰਭਾਲ, ਸੰਭਾਲਣਾ ਕਰ ਬਚਨਾਂ ਨੂੰ। ਸਗਲੇ ਛੋੜ ਵਿਚਾਰ ਮਨਾ ਤੇ ਵਿਚਾਰ ਨਾ ਕਰ, ਜੋ ਕਰਨਾ ਸੋਹਣੇ ਹੀ ਕਰ। ਇਸ ਕਰਕੇ ਸਤਿਗੁਰਾਂ ਦੀ ਬਾਣੀ ਅੰਮ੍ਰਿਤ ਹੈ ਸਾਧ ਸੰਗਤ, ਗੁਰੂ ਪਾਤਸ਼ਾਹ ਸਾਡੇ ਉੱਤੇ ਵੀ ਕਿਰਪਾ ਕਰ ਦੇਣ, ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹੀਏ। ਸਾਧ ਸੰਗਤ ਜਿਹੜਾ ਜੁੜਿਆ ਉੱਥੇ ਹਰਿਆਵਲੀ, ਜਿਹੜਾ ਜੁੜਿਆ ਉਹ ਭਾਗਾਂ ਵਾਲਾ, ਜਿਹੜਾ ਜੁੜਿਆ ਉਹਨੂੰ ਸਤਿਗੁਰਾਂ ਨੇ ਵੱਡ ਭਾਗੀ ਕਿਹਾ। ਸਤਿਗੁਰਾਂ ਦੀ ਬਾਣੀ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਸਾਡੀ ਜ਼ਿੰਦਗੀ ਸਵਰ ਜਾਵੇ, ਸਾਡਾ ਲੋਕ ਸੁਖੀ ਆ ਅਤੇ ਪਰਲੋਕ ਸੁਹੇਲਾ ਹੋ ਜਾਵੇ। ਆਓ ਗਜਾਓ ਫਤਿਹ ਗੁਰੂ ਗੋਬਿੰਦ